ਸਤਿਗੁਰ ਮਿਲਿਆ ਮਤ ਉਪਜੈ ਤਾਂ ਇਹ ਸੋਝੀ ਪਾਏ।
ਚਲੋ, ਅਸਲੀ ਤੇ ਚੰਗੀ ਮਤ ਪੈਦਾ ਕਰਨ ਦਾ ਤਰੀਕਾ ਹੈ ਸਤਿਗੁਰੂ। ਤੁਸੀਂ ਸਤਿਗੁਰੂ ਨੂੰ ਆ ਕੇ ਮਿਲੋ। ਸਤਿਗੁਰ ਮਿਲਿਆ ਮਤ ਉਪਜੈ, ਸਤਿਗੁਰੂ ਨਾਲ ਮਿਲਣ ਕਰਕੇ ਮਤ ਉਪਜੈ। ਜਿਹੜੀ ਚੰਗੀ ਮਤ ਹੈ, ਨਿਰਮਲ ਮਤ ਹੈ, ਸਿਮਰਨ ਵਾਲੀ ਮਤ ਹੈ, ਸਾ ਮਤ ਦੇਹੁ ਦਇਆਲ ਪ੍ਰਭ ਜੇ ਤੁਮਹਿ ਅਰਾਧਾ, ਨਾਨਕ ਮੰਗੈ ਦਾਨ ਪ੍ਰਭ ਰੇਣ ਪਾਕ ਸਾਧਾ। ਜਿਹੜੀ ਇਹ ਨਿਰਮਲ ਮਤ ਹੈ ਸਿਮਰਨ ਵਾਲੀ, ਸਤਿਗੁਰੂ ਦੇ ਨਾਲ ਮਿਲ ਕੇ ਹੀ ਪ੍ਰਾਪਤ ਹੁੰਦੀ ਹੈ। ਸਤਿਗੁਰੂ ਦੇ ਨਾਲ ਮਿਲ ਕੇ ਹੀ ਇਹ ਮਤ ਪ੍ਰਗਟ ਹੁੰਦੀ ਹੈ, ਤਾਂ ਇਹ ਸੋਝੀ ਪਾਏ ਤੇ ਤਾਂ ਹੀ ਉਹਨੂੰ ਅਸਲੀ ਇਸ ਗੱਲ ਦੀ ਸੋਝੀ ਪ੍ਰਾਪਤ ਹੁੰਦੀ ਹੈ ਵੀ ਅਸਲੀ ਜਿਹੜੀ ਨਿਰਮਲ ਮਤ ਹੈ, ਸਿਮਰਨ ਵਾਲੀ ਮਤ ਹੈ, ਉਹ ਤੇ ਗੁਰੂ ਦੀ ਮਿਹਰ ਨਾਲ ਹੀ ਪ੍ਰਾਪਤ ਹੁੰਦੀ ਹੈ। ਕਿਸੇ ਤੀਰਥ ਤੇ ਜਾ ਕੇ ਵੀ ਨਹੀਂ, ਕਿਸੇ ਗ੍ਰੰਥ ਨੂੰ ਪੜ੍ਹ ਕੇ ਵੀ ਨਹੀਂ, ਉਹ ਤੇ ਗੁਰੂ ਦੀ ਮਿਹਰ ਨਾਲ ਹੀ ਮਿਲ ਸਕਦੀ ਹੈ।
ਹਰ ਕਥਾ ਤੂੰ ਸੁਣ ਰੇ ਮਨ, ਸ਼ਬਦ ਮਨ ਵਸਾਏ।
ਹਜ਼ੂਰ ਫਰਮਾਉਂਦੇ ਨੇ, ਐ ਮਨਾ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਥਾ ਸੁਣ, ਭਾਵ ਗੁਰਬਾਣੀ ਦੁਆਰਾ ਵਾਹਿਗੁਰੂ ਦੀ ਕਥਾ ਸੁਣ ਤੇ ਨਾਲ ਹੀ ਜਿਹੜਾ ਗੁਰੂ ਕਾ ਸ਼ਬਦ ਹੈ, ਗੁਰੂ ਕਾ ਉਪਦੇਸ਼ ਹੈ, ਉਹਨੂੰ ਆਪਣੇ ਮਨ ਵਿੱਚ ਵਸਾ।
ਇਹ ਮਤ ਤੇਰੀ ਥਿਰ ਰਹਿ ਤਾਂ ਭਰਮ ਵਿੱਚੋਂ ਜਾਏ ਰਹਾਉ।
ਲੋ, ਹਜ਼ੂਰ ਕਹਿੰਦੇ ਨੇ, ਜਦੋਂ ਗੁਰੂ ਕਾ ਸ਼ਬਦ ਤੇਰੇ ਮਨ ਦੇ ਵਿੱਚ ਵਸ ਜਾਵੇਗਾ ਤਾਂ ਇਹ ਤੇਰੀ ਮਤ ਹਮੇਸ਼ਾ ਲਈ ਸਥਿਰ ਹੋ ਜਾਵੇਗੀ। ਹਮੇਸ਼ਾ ਲਈ ਤੇਰੀ ਚੰਚਲ ਮਤ ਟਿਕ ਜਾਵੇਗੀ ਤਾਂ ਭਰਮ ਵਿੱਚੋਂ ਜਾਏ। ਜਦੋਂ ਗੁਰੂ ਦਾ ਉਪਦੇਸ਼ ਮਨ ਵਿੱਚ ਵਸ ਗਿਆ ਤਾਂ ਤੇਰੀ ਮਤ ਵਿੱਚੋਂ, ਤੇਰੀ ਬੁੱਧੀ ਵਿੱਚੋਂ ਭਰੋਂ ਵੀ ਸਾਰਾ ਚੱਲਿਆ ਜਾਵੇਗਾ।
ਹਰ ਚਰਨ ਹਿਰਦੈ ਵਸਾਏ ਤੂੰ, ਕਿਲ ਵਿਖ ਹੋਵਹਿ ਨਾਸ।
ਰਹਾਉ ਵਿਸਰਾਮ ਦੇ ਕੇ ਸਤਿਗੁਰੂ ਫੇਰ ਮਨ ਨੂੰ ਸੰਬੋਧਨ ਕਰਕੇ ਸਰਬ ਸਾਂਝਾ ਹੀ ਉਪਦੇਸ਼ ਦੇ ਰਹੇ ਹਨ ਕਿ ਐ ਮਨਾ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨੂੰ ਆਪਣੇ ਹਿਰਦੇ ਵਿੱਚ ਵਸਾ। ਵਾਹਿਗੁਰੂ ਦੇ ਚਰਨ ਕਿਹੜੇ ਨੇ? ਚਿਤ ਚਰਨ ਨਾਮ, ਨਾਮ ਹੀ ਅਕਾਲ ਪੁਰਖ ਵਾਹਿਗੁਰੂ ਦੇ ਚਰਨ ਨੇ। ਤੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨੂੰ ਪਾਉ, ਉਹਦੇ ਨਾਮ ਨੂੰ ਹਿਰਦੇ ਵਿੱਚ ਵਸਾ ਤੇ ਕਿਲਵਿਕ ਹੋਵੇ ਨਾਸ। ਇਹਦੇ ਨਾਲ ਤੇਰੇ ਸਾਰੇ ਵੱਡੇ ਵੱਡੇ ਬੱਜਰ ਪਾਪ ਵੀ ਨਾਸ ਹੋ ਜਾਣਗੇ।
ਪੰਚ ਭੂ ਆਤਮਾ ਵਸ ਕਰੈ ਤਾਂ ਤੀਰਥ ਕਰੈ ਨਿਵਾਸ।
ਹਜ਼ੂਰ ਕਹਿੰਦੇ ਨੇ, ਜੇ ਤੂੰ ਵਾਹਿਗੁਰੂ ਦੇ ਚਰਨਾਂ ਨੂੰ ਪਾਵ ਨਾਮ ਨੂੰ ਹਿਰਦੇ ਵਿੱਚ ਵਸਾ ਲਵੇ, ਪੰਚ ਭੂ ਆਤਮਾ ਵਸ ਕਰੈ, ਜੋ ਪੰਜ ਭੂ ਆਤਮਾ ਦਾ ਅਰਥ ਹੈ ਪੰਜਾਂ ਤੱਤਾਂ ਦੀ, ਸਤੋ ਗੁਣ ਅੰਸ ਤੋਂ ਪੈਦਾ ਹੋਇਆ ਜੋ ਤੇਰਾ ਮਨ ਹੈ, ਇਹਨੂੰ ਵੀ ਤੂੰ ਵਸ ਕਰ ਲਵੇਗਾ, ਕਿਉਂਕਿ ਇਹਦੇ ਬਾਰੇ ਲਿਖਿਆ ਹੋਇਆ ਹੈ, ਸਤੋ ਅੰਸ ਭੂਤਨ ਕੀ ਜੋ ਹੈ ਤਾਂ ਤੇ ਅੰਤਹ ਕਰਨ ਪਇਓ ਹੈ। ਇਹ ਸਾਰਾ ਸੰਸਾਰ ਪੰਜ ਤੱਤਾਂ ਤੋਂ ਬਣਿਆ ਹੈ ਨਾ, ਜੋ ਪੰਜ ਤੱਤਾਂ ਦੀ ਸਤੋ ਗੁਣ ਅੰਸ ਹੈ ਉਸ ਤੋਂ ਅੰਤਹ ਕਰਨ ਮਨ ਪੈਦਾ ਹੋਇਆ ਹੈ, ਤੇ ਜਿਹੜੀ ਰਜੋ ਗੁਣ ਅੰਸ ਹੈ ਉਸ ਤੋਂ ਇੰਦਰੀਏ ਪੈਦਾ ਹੋਏ ਨੇ, ਤਮ ਗੁਣ ਅੰਸ਼ ਤੋਂ ਅੱਗੇ ਸਾਡੇ ਭੌਤਿਕ ਸਰੀਰ ਬਣੇ ਨੇ। ਇਸ ਤਰ੍ਹਾਂ ਇਹ ਵੱਖੋ ਵੱਖਰੀ ਵਿਚਾਰ ਧਰਮ ਗ੍ਰੰਥਾਂ ਵਿੱਚ ਲਿਖੀ ਮਿਲਦੀ ਹੈ। ਇਸ ਲਈ ਪੰਚ ਭੂ ਆਤਮਾ ਦਾ ਅਰਥ ਹੋ ਗਿਆ ਪੰਜਾਂ ਤੱਤਾਂ ਦੀ ਸਤੋ ਗੁਣ ਅੰਸ਼ ਤੋਂ ਪੈਦਾ ਹੋਇਆ ਮਨ ਵਸ ਕਰੈ, ਤੂੰ ਇਸ ਨੂੰ ਵੀ ਵਸ ਕਰ ਲਵੇਗਾ ਤਾਂ ਤੀਰਥ ਕਰੈ ਨਿਵਾਸ, ਤਾਂ ਹੀ ਤੂੰ ਅੱਗੇ ਨਾਮ ਦੇ ਤੀਰਥ ਤੇ ਅਥਵਾ ਆਤਮਾ ਰੂਪੀ ਤੀਰਥ ਤੇ ਹਮੇਸ਼ਾ ਲਈ ਨਿਵਾਸ ਕਰ ਸਕਦਾ ਹੈ।
ਮਨਮੁਖ ਇਹੋ ਮਨ ਮੁਗਧ ਹੈ, ਸੋਝੀ ਕਿਛੂ ਨਾ ਪਾਏ।
ਹਜ਼ੂਰ ਫਰਮਾਉਂਦੇ ਨੇ, ਜਿਹੜਾ ਮਨਮੁਖ ਆਦਮੀ ਹੈ ਉਹਦਾ ਮਨ ਵੀ ਮੁਗਧ ਹੈ, ਬੇਸਮਝ ਹੈ, ਭਾਵ ਮਨਮੁਖ ਦਾ ਮਨ ਵੀ ਹਮੇਸ਼ਾ ਲਈ ਅਗਿਆਨਤਾ ਵਿੱਚ, ਨਾ ਸਮਝੀ ਵਿੱਚ ਪਿਆ ਰਹਿੰਦਾ, ਸੋਝੀ ਕਿਛੂ ਨਾ ਪਾਏ, ਤੇ ਉਸ ਨੂੰ ਆਤਮਾ ਦੀ ਪਰਮਾਤਮਾ ਦੀ ਕੋਈ ਸਮਝ ਵੀ ਨਹੀਂ ਪ੍ਰਾਪਤ ਹੋ ਸਕਦੀ।
ਹਰ ਕਾ ਨਾਮ ਨ ਬੁਝਈ ਅੰਤ ਗਿਆ ਪਛਤਾਏ।
ਜਿਹੜਾ ਮਨਮੁਖ ਦਾ ਚੰਚਲ ਮਨ ਹੈ, ਨਾ ਸਮਝ ਮਨ ਹੈ, ਹਰ ਕਾ ਨਾਮ ਨਾ ਬੁਝੀ, ਉਹ ਵਾਹਿਗੁਰੂ ਦੇ ਨਾਮ ਦੀ ਮਹਿਮਾ ਨੂੰ ਵੀ ਨਹੀਂ ਸਮਝਦਾ। ਮਨਮੁਖ ਆਦਮੀ ਵਾਹਿਗੁਰੂ ਦੇ ਨਾਮ ਦੀ ਕਦਰੋ ਕੀਮਤ ਤੋਂ ਵੀ ਨਾ ਵਾਕਫ ਹੁੰਦਾ, ਅੰਤ ਗਿਆ ਪਛਤਾਏ, ਇਸੇ ਲਈ ਉਹ ਅੰਤ ਨੂੰ ਪਸ਼ਚਾਤਾਪ ਕਰਦਾ ਹੋਇਆ ਇਥੋਂ ਉੱਠ ਕੇ ਤੁਰ ਜਾਂਦਾ ਹੈ।
ਇਹੋ ਮਨ ਕਾਂਸ਼ੀ ਸਭ ਤੀਰਥ ਸਿਮਰਤ ਸਤਿਗੁਰ ਦੀਆ ਬੁਝਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਾਨੂੰ ਤਾਂ ਸਤਿਗੁਰੂ ਨੇ, ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਇਹ ਗੱਲ ਸਮਝਾ ਦਿੱਤੀ ਹੈ, ਅਸਲੀ ਇਹ ਮਨ ਹੀ ਕੰਸ਼ੀ ਹੈ ਤੇ ਮਨ ਹੀ ਸਾਰੇ ਤੀਰਥ ਹੈ ਤੇ ਮਨ ਹੀ ਇਹ ਸਿਮਰਤੀ ਹੈ। ਜਿਹੜੇ ਹਿੰਦੂ ਮਤ ਦੇ ਧਰਮ ਗ੍ਰੰਥ ਨੇ ਜਿਨ੍ਹਾਂ ਦੇ ਵਿੱਚ ਧਰਮ ਕਰਮਾਂ ਦੇ ਬਾਰੇ ਜਾਣਕਾਰੀ ਦਿੱਤੀ ਹੋਈ ਹੈ ਉਹ ਸਿਮਰਤੀਆਂ ਰੂਪ ਵੀ ਮਨ ਹੀ ਹੈ। ਇਹ ਗੱਲ ਸਾਨੂੰ ਸਤਿਗੁਰੂ ਨੇ ਸਮਝਾ ਦਿੱਤੀ। ਇਹਦਾ ਮਤਲਬ ਇਹ ਹੈ ਜਦੋਂ ਕਿਸੇ ਦਾ ਮਨ ਨਿਰਮਲ ਹੋ ਜਾਂਦਾ ਹੈ, ਜਦੋਂ ਕਿਸੇ ਦੇ ਮਨ ਦੇ ਵਿੱਚ ਵਾਹਿਗੁਰੂ ਦਾ ਨਾਮ ਵਸ ਜਾਂਦਾ ਹੈ ਤੇ ਉਹ ਮਨ ਹੀ ਕੰਸ਼ੀ ਵਾਂਗੂ ਪਵਿੱਤਰ ਹੋ ਜਾਂਦਾ ਹੈ ਤੇ ਮਨ ਹੀ ਤੀਰਥ ਵਾਂਗੂ ਤਾਰਨ ਦਾ ਸਾਧਨ ਬਣ ਜਾਂਦਾ ਹੈ ਤੇ ਮਨ ਹੀ ਧਰਮ ਗ੍ਰੰਥਾਂ ਦੇ ਪਾਠ ਵਾਂਗੂ ਚੰਗੀ ਸਿੱਖਿਆ ਨੂੰ ਗ੍ਰਹਿਣ ਕਰ ਲੈਂਦਾ ਹੈ। ਇਹ ਗੱਲ ਸਾਨੂੰ ਸਤਿਗੁਰੂ ਨੇ ਸਮਝਾ ਦਿੱਤੀ ਹੈ।
68 ਤੀਰਥ ਤਿਸ ਸੰਗ ਰਹਿ ਜਿਨ ਹਰ ਹਿਰਦੈ ਰਹਿਆ ਸਮਾਏ।
ਲੋ ਹਜ਼ੂਰ ਕਹਿੰਦੇ ਨੇ ਇਹ ਗੱਲ ਸਤਿਗੁਰੂ ਨੇ ਸਾਨੂੰ ਸਮਝਾਈ ਹੈ ਜਿਨ ਹਰ ਹਿਰਦੈ ਰਹਿਆ ਸਮਾਏ, ਜਿਨ੍ਹਾਂ ਦੇ ਹਿਰਦੇ ਦੇ ਨਾਲ ਉਹ ਅਕਾਲ ਪੁਰਖ ਵਾਹਿਗੁਰੂ ਆਪ ਸਮਾ ਰਿਹਾ ਹੈ, ਭਾਵ ਜਿਨ੍ਹਾਂ ਦੇ ਹਿਰਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਆਪ ਜਾਂ ਉਸਦਾ ਨਾਮ ਸਮਾ ਰਿਹਾ ਹੈ। 68 ਤੀਰਥ ਸੰਗ੍ਰਹਿ ਹੈ, ਫਿਰ ਜਿਹੜੇ 68 ਤੀਰਥ ਨੇ, ਕਿਉਂਕਿ ਵੈਸੇ ਤਾਂ ਹਿੰਦੂ ਮਤ ਨੇ 68 ਕਰੋੜ ਤੀਰਥ ਮੰਨੇ ਨੇ, ਪਰ ਉਹਨਾਂ ਵਿੱਚੋਂ 68 ਪ੍ਰਮੁੱਖ ਮੰਨੇ ਹੈ। ਹਜ਼ੂਰ ਕਹਿੰਦੇ ਨੇ ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਸਮਾ ਜਾਂਦਾ ਹੈ, 68 ਤੀਰਥ ਉਹਨਾਂ ਦੇ ਨਾਲ ਹੀ ਵਸਦੇ ਨੇ, ਭਾਵ ਵਾਹਿਗੁਰੂ ਦੇ ਨਾਮ ਦੀ ਮਹਿਮਾ ਸਭ ਤੋਂ ਮਹਾਨ ਹੈ। ਜਿੱਥੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਆ ਜਾਂਦਾ ਹੈ, 68 ਤੀਰਥ ਵੀ ਉੱਥੇ ਨਾਲ ਹੀ ਆ ਜਾਂਦੇ ਨੇ। ਭਗਤ ਕਬੀਰ ਜੀ ਦੀ ਬਾਣੀ ਵਿੱਚ ਵੀ ਇੱਕ ਸ਼ਬਦ ਆਇਆ ਹੈ, ਇੱਕ ਵਾਰੀ ਕੁਛ ਤੀਰਥ ਪ੍ਰੇਮੀਆਂ ਨੇ ਭਗਤ ਕਬੀਰ ਜੀ ਨੂੰ ਸਵਾਲ ਕੀਤਾ, ਭਗਤ ਜੀ ਸਾਨੂੰ ਇਹ ਦੱਸੋ ਬਈ ਤੀਰਥ ਵੱਡੇ ਨੇ ਜਾਂ ਵਾਹਿਗੁਰੂ ਦੇ ਦਾਸ? ਤਾਂ ਭਗਤ ਕਬੀਰ ਜੀ ਹੈਰਾਨ ਹੋ ਕੇ ਕਹਿਣ ਲੱਗੇ, ਕਹੋ ਕਬੀਰ ਹੋ ਪਿਆ ਉਦਾਸ, ਤੀਰਥ ਬੜਾ ਕਿ ਹਰਕਾ ਦਾਸ। ਮੈਂ ਤੇ ਤੁਹਾਡੀ ਗੱਲ ਸੁਣ ਕੇ ਹੀ ਹੈਰਾਨ ਹੋ ਗਿਆ ਹਾਂ, ਮੇਰਾ ਮਨ ਬੜਾ ਉਪਰਾਮ ਹੋ ਗਿਆ ਹੈ। ਤੁਹਾਨੂੰ ਇਸ ਗੱਲ ਦਾ ਹੀ ਪਤਾ ਨਹੀਂ ਤੀਰਥ ਵੱਡਾ ਹੁੰਦਾ ਕਿ ਪਰਮੇਸ਼ਰ ਦਾ ਦਾਸ ਵੱਡਾ ਹੁੰਦਾ? ਤੁਸੀਂ ਜਰਾ ਇਸ ਨੂੰ ਗੰਭੀਰਤਾ ਨਾਲ ਸੋਚੋ, ਤੀਰਥ ਬਣਦੇ ਕਿਵੇਂ ਨੇ? ਤੀਰਥ ਕਿਵੇਂ ਬਣਦੇ ਨੇ? ਜਿੱਥੇ ਕੋਈ ਰੱਬ ਦਾ ਪਿਆਰਾ ਬੈਠ ਕੇ ਪ੍ਰਭੂ ਦਾ ਨਾਮ ਜਪਦਾ ਹੈ, ਭਗਤੀ ਕਰਦਾ ਹੈ, ਤੇ ਲੋਕ ਉਸ ਅਸਥਾਨ ਨੂੰ ਤੀਰਥ ਮੰਨਣ ਲੱਗ ਜਾਂਦੇ ਨੇ। ਅੱਜ ਜਿੰਨੇ ਵੀ ਅਸਥਾਨ ਨੇ ਸਾਡੇ ਗੁਰੂ ਧਾਮ ਨੇ, ਜਿੱਥੇ ਸਤਿਗੁਰੂ ਨੇ ਚਰਨ ਪਾਏ ਉਹੀ ਤੀਰਥ ਬਣੇ ਹੈ। ਇਸੇ ਲਈ ਅਸਲੀ ਤੀਰਥ ਤੇ ਪਾਈ ਵਾਹਿਗੁਰੂ ਦਾ ਨਾਮ ਹੈ। ਤੀਰਥ ਨਾਵਣ ਜਾਓ ਤੀਰਥ ਨਾਮ ਹੈ, ਤੇ ਜਿੱਥੇ ਕੋਈ ਬੈਠ ਕੇ ਵਾਹਿਗੁਰੂ ਦਾ ਨਾਮ ਜਪਦਾ ਹੈ ਉਹ ਅਸਥਾਨ ਵੀ ਪਵਿੱਤਰ ਹੋ ਜਾਂਦਾ ਹੈ। ਤਰਤ ਪੁਨੀਤ ਪਈ ਗੁਣ ਗਾਏ, ਦੁਰਤ ਗਾਇਆ ਹਰ ਨਾਮ ਤੇ ਆਏ। ਜਿੱਥੇ ਸਤਿਗੁਰੂ ਆਪਣੇ ਚਰਨ ਰੱਖ ਦਿੰਦੇ ਨੇ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੁਥਾਨ ਸੁਹਾਵਾ ਰਾਮ ਰਾਜੇ, ਜਿੱਥੇ ਰੱਬ ਦੇ ਪਿਆਰੇ ਵੀ ਕੋਈ ਬੈਠ ਕੇ ਭਗਤੀ ਕਰਦੇ ਨੇ, ਉਹ ਵੀ ਅਸਥਾਨ ਦੁਨੀਆਂ ਦੇ ਵਿੱਚ ਤੀਰਥ ਬਣ ਜਾਂਦਾ, ਪੂਜਨ ਯੋਗ ਬਣ ਜਾਂਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਵੀ 68 ਤੀਰਥ ਉਸਦੇ ਨਾਲ ਵਸਦੇ ਨੇ ਜਿਹਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਵਸ ਜਾਂਦਾ ਹੈ।
ਨਾਨਕ ਸਤਿਗੁਰ ਮਿਲਿਆ ਹੁਕਮ ਬੁੱਝਿਆ ਏਕ ਵਸਿਆ ਮਨ ਆਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਤਿਗੁਰੂ ਦੇ ਨਾਲ ਮਿਲ ਕੇ ਹੁਕਮ ਬੁੱਝਿਆ, ਤੇ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਨੂੰ ਬੁੱਝ ਲਿਆ। ਨਾਨਕ ਹੁਕਮ ਹੈ ਜੇ ਬੁੱਝੈ, ਹੁਕਮ ਨੂੰ ਸਮਝਣਾ ਵੀ ਇੰਨਾ ਸੌਖਾ ਨਹੀਂ ਹੈ, ਕਿਉਂਕਿ ਵਾਹਿਗੁਰੂ ਦਾ ਹੁਕਮ ਵੀ ਬਹੁਤ ਗਹਿਰ ਗੰਭੀਰ ਹੈ ਤੇ ਸਾਡੀ ਸਮਝ ਤੋਂ ਪਰੇ ਹੀ ਹੈ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ। ਜਦੋਂ ਬਾਰੀਕੀ ਵਿੱਚ ਹੁਕਮ ਦੀ ਵਿਚਾਰ ਕਰੀਏ ਨਾ ਤੇ ਸਾਡੀ ਸਮਝ ਤੋਂ ਗੱਲ ਬਾਹਰ ਚਲੀ ਜਾਂਦੀ। ਇਸੇ ਲਈ ਸਤਿਗੁਰੂ ਦੇ ਨਾਲ ਮਿਲ ਕੇ ਹੀ ਜਦੋਂ ਵਾਹਿਗੁਰੂ ਦੇ ਹੁਕਮ ਨੂੰ ਬੁੱਝ ਲਿਆ, ਏਕ ਵਸਿਆ ਮਨ ਆਏ, ਤੇ ਫਿਰ ਇੱਕ ਅਕਾਲ ਪੁਰਖ ਵਾਹਿਗੁਰੂ ਆਪ ਤੇ ਉਹਦਾ ਨਾਮ ਸਾਡੇ ਮਨ ਵਿੱਚ ਆ ਕੇ ਵਸ ਗਿਆ।
ਜੋ ਤੁਧ ਭਾਵੈ ਸਭ ਸੱਚ ਹੈ, ਸੱਚੇ ਰਹਿ ਸਮਾਏ।
ਲੋ ਹਜ਼ੂਰ ਕਹਿੰਦੇ ਨੇ ਹੁਣ ਵਾਹਿਗੁਰੂ ਦੇ ਸਨਮੁਖ ਹੈ, ਜੋ ਤੁਧ ਭਾਵੈ ਸਭ ਸੱਚ ਹੈ। ਹੇ ਵਾਹਿਗੁਰੂ ਜੀ, ਹੁਣ ਤੇ ਜੋ ਵੀ ਤੁਹਾਨੂੰ ਪਾਉਂਦਾ ਹੈ ਬਈ ਉਹੀ ਸੱਚ ਹੈ, ਭਾਵ ਜੋ ਤੁਹਾਨੂੰ ਪਾਉਂਦਾ ਉਹਨੂੰ ਅਸੀਂ ਸਤ ਬਚਨ ਕਹਿ ਕੇ ਪ੍ਰਵਾਨ ਕਰਦੇ ਹਾਂ। ਹਜ਼ੂਰ ਫਰਮਾਉਂਦੇ ਹਨ ਸੱਚੇ ਰਹਿ ਸਮਾਏ। ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਦਾ ਭਾਣਾ ਮਿੱਠਾ ਲੱਗਦਾ ਹੈ, ਫਿਰ ਉਹ ਗੁਰਮੁਖ ਪਿਆਰੇ ਹਮੇਸ਼ਾ ਲਈ ਸੱਚੇ ਰਹਿ ਸਮਾਏ ਸੱਚੇ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਹੀ ਅਭੇਦ ਹੋਏ ਰਹਿੰਦੇ ਹਨ।
ਗੁਜਰੀ ਮਹੱਲਾ ਤੀਜਾ। ਤੀਜਾ ਏਕੋ ਨਾਮ ਨਿਧਾਨ ਪੰਡਿਤ, ਸੁਣ ਸਿੱਖ ਸੱਚ ਸੋਈ।
ਲਓ ਹੁਣ ਅੱਗੇ ਧੰਨ ਗੁਰੂ ਅਮਰਦਾਸ ਮਹਾਰਾਜ ਦਾ ਅੱਗੇ ਇਹ ਸੱਤਵਾਂ ਸ਼ਬਦ ਆ ਰਿਹਾ ਹੈ ਔਰ ਇਹਦੇ ਆਰੰਭ ਦੇ ਵਿੱਚ ਸਤਿਗੁਰੂ ਮਹਾਰਾਜ ਨੇ ਪਹਿਲਾਂ ਤੀਜਾ ਅੰਕ ਲਿਖਿਆ ਹੋਇਆ, ਫਿਰ ਤੀਜਾ ਅੱਖਰਾਂ ਦੇ ਵਿੱਚ ਵੀ ਲਿਖਿਆ ਹੋਇਆ। ਇਹਦਾ ਮਤਲਬ ਇਹ ਹੈ ਸਤਿਗੁਰੂ ਮਹਾਰਾਜ ਨੇ ਸਾਨੂੰ ਸਹੀ ਉਚਾਰਨ ਦੀ ਸੇਧ ਬਖਸ਼ੀ ਹੈ ਵੀ ਜਿੱਥੇ ਤੀਜਾ ਅੰਕ ਮਹੱਲੇ ਦੇ ਨਾਲ ਲਿਖਿਆ ਹੁੰਦਾ ਹੈ ਤੇ ਉਹਨੂੰ ਤੀਜਾ ਉਚਾਰਨ ਕਰਨਾ। ਆਮ ਕਈ ਜਿਹੜੇ ਲੋਕਾਂ ਨੂੰ ਪਤਾ ਨਹੀਂ ਹੁੰਦਾ ਔਰ ਉਹ ਗੁਜਰੀ ਮਹੱਲਾ ਤ੍ਰੈ ਵੀ ਪੜ੍ਹਦੇ ਨੇ ਬੋਲੀ ਦੇ ਲਿਹਾਜ਼ ਦੇ ਨਾਲ। ਇੱਕ ਉੱਥੇ ਹੋਰ ਕੋਈ ਪਰਿਵਾਰ ਸੀ, ਉਹ ਗੁਜਰੀ ਮਹੱਲਾ ਤ੍ਰੀਜਾ ਕਹਿਣ, ਇਹ ਵੱਖੋ ਵੱਖਰੀ ਬੋਲੀ ਦੇ ਹਿਸਾਬ ਨਾਲ, ਪਰ ਸਤਿਗੁਰੂ ਕਹਿੰਦੇ ਐਸਾ ਨਹੀਂ ਕਰਨਾ, ਇਹ ਸੇਧ ਬਖਸ਼ੀ ਹੈ। ਗੁਜਰੀ ਮਹੱਲਾ ਤਿੰਨ ਵੀ ਨਹੀਂ ਆਖਣਾ, ਇਹ ਗੁਜਰੀ ਮਹੱਲਾ ਤੀਜਾ ਤੇ ਤੀਜਾ ਨੂੰ ਉਚਾਰਨ ਵੀ ਦੋ ਵਾਰੀ ਕਰਨਾ ਹੈ। ਏਕੋ ਨਾਮ ਨਿਧਾਨ ਪੰਡਿਤ ਸੁਣ ਸਿੱਖ ਸੱਚ ਸੋਈ। ਕਿਸੇ ਪੰਡਿਤ ਨੂੰ ਇਹ ਉਪਦੇਸ਼ ਦਿੱਤਾ ਜਾ ਰਿਹਾ ਹੈ। ਰਹਾਉ ਦੀਆਂ ਪੰਕਤੀਆਂ ਹਨ, ਹਰ ਚਰਨੀ ਤੂੰ ਲਾਗ ਰਹੋ ਗੁਰ ਸ਼ਬਦ ਸੋਝੀ ਹੋਈ, ਹਰ ਰਸ ਰਸਨਾ ਚਾਖ ਤੂੰ ਤਾਂ ਮਨ ਨਿਰਮਲ ਹੋਈ। ਉਸ ਪੰਡਿਤ ਨੇ ਬੇਨਤੀ ਕੀਤੀ, ਮਹਾਰਾਜ ਦੱਸੋ ਮਨ ਕਿਵੇਂ ਨਿਰਮਲ ਹੋ ਸਕਦਾ ਹੈ? ਤਾਂ ਸਤਿਗੁਰੂ ਕਹਿੰਦੇ ਨੇ ਹਰ ਚਰਨੀ ਤੂੰ ਲਾਗ ਰਹੋ, ਤੂੰ ਵਾਹਿਗੁਰੂ ਦੇ ਚਰਨੀ ਲੱਗਿਆ ਰਹਿ, ਉਸ ਵਾਹਿਗੁਰੂ ਦੇ ਨਾਮ ਦੇ ਨਾਲ ਜੁੜ, ਗੁਰ ਸ਼ਬਦ ਸੋਝੀ ਹੋਈ ਤੇ ਅਸਲੀ ਗੁਰੂ ਕੇ ਸ਼ਬਦ ਰਾਹੀਂ ਹੀ ਉਸ ਪਰਮਾਤਮਾ ਦੀ ਸੋਝੀ ਪ੍ਰਾਪਤ ਹੁੰਦੀ ਹੈ। ਜੇ ਤੂੰ ਵੀ ਸੋਝੀ ਪ੍ਰਾਪਤ ਕਰਨੀ ਹੈ ਹਰ ਰਸ ਰਸਨਾ ਚਾਖ ਤੂੰ, ਫਿਰ ਕੇਵਲ ਗੱਲਾਂ ਦੇ ਨਾਲ ਨਹੀਂ, ਵਾਹਿਗੁਰੂ ਦਾ ਨਾਮ ਜਪਣਾ ਪਏਗਾ ਤੇ ਵਾਹਿਗੁਰੂ ਦੇ ਨਾਮ ਰਸ ਨੂੰ ਰਸਨਾ ਦੁਆਰਾ ਚਖ, ਤਾਂ ਮਨ ਨਿਰਮਲ ਹੋਈ, ਤਾਂ ਹੀ ਤੇਰਾ ਮਨ ਨਿਰਮਲ ਹੋਵੇਗਾ ਤੇ ਜਦੋਂ ਮਨ ਨਿਰਮਲ ਹੋਇਆ ਤੇ ਫਿਰ ਹੀ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਜੁੜ ਸਕਦਾ ਹੈ। ਲੋ ਹੁਣ ਆਰੰਭ ਤੋਂ ਹਜ਼ੂਰ ਫਰਮਾਉਂਦੇ ਹਨ,
ਏਕੋ ਨਾਮ ਨਿਧਾਨ ਪੰਡਿਤ ਸੁਣ ਸਿੱਖ ਸੱਚ ਸੋਈ।
ਲੋ ਹਜ਼ੂਰ ਕਹਿੰਦੇ ਨੇ ਐ ਪੰਡਤਾ, ਇੱਕ ਵਾਹਿਗੁਰੂ ਦਾ ਨਾਮ ਹੀ ਸਭ ਤੋਂ ਵੱਡਾ ਖਜ਼ਾਨਾ ਹੈ, ਸੁਣ ਸਿੱਖ ਸੱਚ ਸੋਈ। ਤੂੰ ਉਸ ਨਾਮ ਨੂੰ ਸੁਣ ਤੇ ਉਸ ਨਾਮ ਜਪਣ ਦੀ ਜਿਹੜੀ ਤਰਕੀਬ ਹੈ ਜਾਂ ਜੁਗਤੀ ਹੈ ਉਹ ਗੁਰੂ ਦੇ ਪਾਸੋਂ ਸਿੱਖ ਤੇ ਸੱਚ ਸੋਈ ਤੇ ਵਾਹਿਗੁਰੂ ਦਾ ਨਾਮ ਹਮੇਸ਼ਾ ਲਈ ਸਥਿਰ ਰਹਿਣ ਵਾਲਾ ਹੈ।
ਦੂਜਾ ਭਾਏ ਜੀਤਾ ਪੜ੍ਹੈ ਪੜ੍ਹਤ ਗੁਣਤ ਸਦਾ ਦੁੱਖ ਹੋਈ।
ਲੋ ਹਜ਼ੂਰ ਕਹਿੰਦੇ ਨੇ ਤੂੰ ਦ੍ਵੈਤ ਭਾਵ ਦੇ ਵਿੱਚ ਭਾਵ ਦੂਜੇ ਪਾਸੇ ਪਿਆਰ ਕਰਕੇ ਜਿੰਨਾ ਵੀ ਤੂੰ ਕੋਈ ਅੱਗੇ ਧਰਮ ਗ੍ਰੰਥਾਂ ਨੂੰ ਪੜ੍ਹਦਾ ਹੈ ਤੇ ਪੜ੍ਹਦਿਆਂ ਤੇ ਗੁਣਤ ਵਿਚਾਰਦਿਆਂ ਸਦਾ ਦੁੱਖ ਹੋਏ ਤੈਨੂੰ ਹਮੇਸ਼ਾ ਲਈ ਦੁੱਖ ਹੀ ਪ੍ਰਾਪਤ ਹੁੰਦਾ ਹੈ। ਇਹਦਾ ਮਤਲਬ ਇਹ ਹੈ ਕੋਈ ਆਦਮੀ ਬਹੁਤੀ ਵਿਦਿਆ ਪੜ੍ਹ ਕੇ ਵੀ ਕੋਈ ਬਹੁਤਾ ਸੁੱਖ ਨਹੀਂ ਲੈ ਸਕਦਾ। ਬਹੁਤਾ ਪੜ੍ਹਨ ਵਾਲਾ ਠੀਕ ਹੈ, ਸਿਆਣਾ ਬਣ ਸਕਦਾ, ਬੁੱਧੀਮਾਨ ਹੋ ਸਕਦਾ, ਪਰ ਉਹ ਸੁਖੀ ਨਹੀਂ ਹੋ ਸਕਦਾ। ਇਸੇ ਲਈ ਸਤਿਗੁਰੂ ਕਹਿੰਦੇ ਨੇ ਐ ਪੰਡਤਾ, ਇੱਕ ਵਾਹਿਗੁਰੂ ਦਾ ਨਾਮ ਹੀ ਸਾਰੇ ਸੁਖਾਂ ਦਾ ਖਜ਼ਾਨਾ, ਰਿੱਧੀਆਂ ਸਿੱਧੀਆਂ ਦਾ ਅੰਮ੍ਰਿਤ ਦਾ ਵੀ ਖਜ਼ਾਨਾ। ਤੂੰ ਉਸ ਨਾਮ ਨੂੰ ਜਪ, ਉਸ ਨਾਮ ਨੂੰ ਸੁਣ ਤੇ ਉਸ ਨਾਮ ਨੂੰ ਜਪਣਾ ਸਿੱਖ। ਹੋਰ ਦ੍ਵੈਤ ਭਾਵ ਦੇ ਅੰਦਰ ਤੂੰ ਜਿੰਨਾ ਵੀ ਪੜ੍ਹਦਾ ਹੈ ਤੇ ਪੜ੍ਹਦਿਆਂ ਵਿਚਾਰਦਿਆਂ ਹਮੇਸ਼ਾ ਲਈ ਦੁੱਖ ਹੀ ਪ੍ਰਾਪਤ ਹੁੰਦਾ ਹੈ।
ਹਰ ਚਰਣੀ ਤੂੰ ਲਾਗ ਰਹੋ ਗੁਰ ਸ਼ਬਦ ਸੋਝੀ ਹੋਈ।
ਹਜ਼ੂਰ ਕਹਿੰਦੇ ਨੇ ਐ ਮਨਾ, ਐ ਪੰਡਤ, ਤੂੰ ਉਸ ਵਾਹਿਗੁਰੂ ਦੇ ਚਰਨੀ ਲੱਗਿਆ ਰਹੋ ਤੇ ਅਸਲੀ ਗੁਰੂ ਕੇ ਸ਼ਬਦ ਦੁਆਰਾ ਹੀ ਉਸ ਵਾਹਿਗੁਰੂ ਦੀ ਸੋਝੀ ਪ੍ਰਾਪਤ ਹੁੰਦੀ ਹੈ। ਕੇਵਲ ਧਰਮ ਗ੍ਰੰਥ ਪੜ੍ਹ ਕੇ ਵੀ ਗੱਲ ਨਹੀਂ ਬਣਦੀ ਤੇ ਗੁਰੂ ਸ਼ਬਦ ਦੀ ਕਮਾਈ ਕਰਨੀ ਪੈਂਦੀ, ਫਿਰ ਵਾਹਿਗੁਰੂ ਦੀ ਸਮਝ ਪ੍ਰਾਪਤ ਹੁੰਦੀ ਹੈ।
ਹਰ ਰਸ ਰਸਨਾ ਚਾਖ ਤੂੰ ਤਾਂ ਮਨ ਨਿਰਮਲ ਹੋਈ ਰਹਾਓ।
ਲੋ ਹਜ਼ੂਰ ਕਹਿੰਦੇ ਨੇ ਐ ਮਨਾ, ਤੂੰ ਆਪਣੇ ਰਸਨਾ ਦੁਆਰਾ ਵੀ ਵਾਹਿਗੁਰੂ ਦੇ ਨਾਮ ਨੂੰ ਜਪ। ਜਦੋਂ ਰਸਨਾ ਦੁਆਰਾ ਵਾਹਿਗੁਰੂ ਦੇ ਨਾਮ ਨੂੰ ਜਪੇਗਾ, ਹਰ ਰਸ ਰਸਨਾ ਚਾਖ ਤੂੰ, ਵਾਹਿਗੁਰੂ ਦੇ ਨਾਮ ਰਸ ਨੂੰ ਰਸਨਾ ਦੁਆਰਾ ਚਖ, ਤਾਂ ਮਨ ਨਿਰਮਲ ਹੋਈ, ਤਾਂ ਹੀ ਤੇਰਾ ਮਨ ਨਿਰਮਲ ਹੋ ਸਕਦਾ, ਤੇਰਾ ਮਨ ਪਵਿੱਤਰ ਹੋ ਸਕਦਾ ਹੈ।
ਸਤਿਗੁਰ ਮਿਲਿਆ ਮਨ ਸੰਤੋਖੀ ਐ ਤਾਂ ਫਿਰ ਤ੍ਰਿਸ਼ਨਾ ਭੁੱਖ ਨ ਹੋਏ।
ਰਹਾਉ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ, ਭਾਈ ਸਤਿਗੁਰੂ ਦੇ ਨਾਲ ਮਿਲਣ ਕਰਕੇ ਹੀ ਮਨ ਸੰਤੋਖੀ ਹੈ। ਇਹ ਜਿਹੜਾ ਮਨ ਹੈ ਸੰਤੁਸ਼ਟ ਹੁੰਦਾ ਹੈ, ਮਨ ਨੂੰ ਰਜੀਵਾ ਪ੍ਰਾਪਤ ਹੁੰਦਾ ਹੈ, ਤਾਂ ਫਿਰ ਤ੍ਰਿਸ਼ਨਾ ਭੁੱਖ ਨਾ ਹੋਏ। ਜਦੋਂ ਇੱਕ ਵਾਰੀ ਮਨ ਨੂੰ ਸੰਤੋਖ ਪ੍ਰਾਪਤ ਹੋ ਗਿਆ, ਫਿਰ ਦੁਬਾਰਾ ਮੁੜ ਕੇ ਇਸ ਨੂੰ ਤ੍ਰਿਸ਼ਨਾ ਦੀ ਭੁੱਖ ਵੀ ਨਹੀਂ ਲੱਗਦੀ।
ਨਾਮ ਨਿਧਾਨ ਪਾਇਆ ਪਰ ਘਰ ਜਾਏ ਨਾ ਕੋਈ।
ਲੋ ਹਜ਼ੂਰ ਕਹਿੰਦੇ ਨੇ, ਜਿਸ ਮਨੁੱਖ ਨੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਰੂਪ ਖਜ਼ਾਨੇ ਨੂੰ ਪ੍ਰਾਪਤ ਕਰ ਲਿਆ, ਪਰ ਘਰ ਜਾਏ ਨਾ ਕੋਈ, ਫਿਰ ਉਹ ਪਰਾਏ ਘਰਾਂ ਦੇ ਵਿੱਚ ਹੋਰ ਪਾਸੇ ਕਿਧਰੇ ਵੀ ਨਹੀਂ ਜਾਵੇਗਾ। ਕਿਉਂਕਿ ਜਿਸ ਨੂੰ ਨਾਮ ਦਾ ਖਜ਼ਾਨਾ ਮਿਲ ਗਿਆ, ਰਿੱਧ ਸਿੱਧ ਨਾਵੈ ਕੀ ਦਾਸੀ, ਰਿੱਧੀਆਂ ਸਿੱਧੀਆਂ ਨਾਮ ਦੀਆਂ ਦਾਸੀਆਂ ਨੇ, ਉਹਨੂੰ ਤੇ ਬੈਠੇ ਬਿਠਾਏ ਨੂੰ ਸਾਰਾ ਕੁਛ ਮਿਲ ਜਾਂਦਾ, ਉਹਨੂੰ ਹੋਰ ਕਿਸੇ ਪਾਸੇ ਜਾਣ ਦੀ ਲੋੜ ਵੀ ਨਹੀਂ ਰਹਿੰਦੀ। ਇਸੇ ਲਈ ਹਜ਼ੂਰ ਕਹਿੰਦੇ ਨੇ ਵੀ ਜਦੋਂ ਕਿਸੇ ਨੂੰ ਨਾਮ ਦਾ ਖਜ਼ਾਨਾ ਮਿਲ ਗਿਆ, ਤੇ ਫਿਰ ਉਹ ਐਵੇਂ ਤੁਹਾਡੇ ਵਾਂਗੂ ਭਿਖਾਰੀ ਬਣ ਕੇ ਤੇ ਪਰਾਏ ਘਰਾਂ ਦੇ ਵਿੱਚ ਮੰਗਣ ਵਾਸਤੇ ਨਹੀਂ ਜਾਵੇਗਾ।
ਕਥਨੀ ਬਦਨੀ ਜੇ ਕਰੇ ਮਨਮੁਖ ਬੂਝ ਨਾ ਹੋਏ।
ਲੋ ਹਜ਼ੂਰ ਕਹਿੰਦੇ ਨੇ, ਮਨਮੁਖ ਆਦਮੀ ਜ਼ੁਬਾਨੀ ਕਲਾਮੀ ਚਾਹੇ ਕਿਤਨਾ ਵੀ ਪ੍ਰਚਾਰ ਕਰੀ ਜਾਵੇ ਤੇ ਕਿਤਨੀ ਵੀ ਵਿਆਖਿਆ ਕਰੀ ਜਾਵੇ, ਬੂਝ ਨਾ ਹੋਏ ਪਰ ਉਹਨੂੰ ਕੋਈ ਅਸਲੀ ਪਰਮਾਰਥ ਦੀ ਸਮਝ ਨਹੀਂ ਪ੍ਰਾਪਤ ਹੋ ਸਕਦੀ। ਇਹਦਾ ਮਤਲਬ ਇਹ ਹੈ, ਅਸੀਂ ਜਿਹੜਾ ਪੜ੍ਹਿਆ ਪੜ੍ਹਾਇਆ ਗਿਆਨ ਹੁੰਦਾ ਹੈ ਉਹੀ ਲੋਕਾਂ ਨੂੰ ਦੱਸਦੇ ਹਾਂ, ਤੇ ਜਿਹੜਾ ਆਪਣਾ ਕੋਈ ਅਨਪਾਵ ਉਹ ਕਿਸੇ ਦਾ ਘੱਟ ਹੀ ਹੁੰਦਾ। ਇਸੇ ਲਈ ਸਤਿਗੁਰੂ ਕਹਿੰਦੇ ਨੇ ਵੀ ਅਸਲੀ ਜਿਹੜਾ ਆਪਣਾ ਗਿਆਨ ਹੋਣਾ ਚਾਹੀਦਾ, ਸਵੈ ਗਿਆਨ, ਅਨਪਾਵੀ ਗਿਆਨ ਹੀ ਤੁਹਾਡਾ ਅਸਲੀ ਕਲਿਆਣ ਕਰ ਸਕਦਾ ਹੈ। ਜਿਹੜੇ ਲੋਕ ਜ਼ੁਬਾਨੀ ਕਲਾਮੀ ਕਥਾ ਵਿਆਖਿਆ ਪ੍ਰਚਾਰ ਕਰਦੇ ਰਹਿੰਦੇ ਨੇ, ਤੇ ਉਹਨਾਂ ਨੂੰ ਅਸਲੀ ਪਰਮਾਰਥ ਦੀ ਸਮਝ ਨਹੀਂ ਹਾਸਲ ਹੋ ਸਕਦੀ।
ਗੁਰਮਤੀ ਘਟ ਚਾਨਣਾ ਹਰ ਨਾਮ ਪਾਵੈ ਸੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰਮਤ ਦੁਆਰਾ ਹਿਰਦੇ ਵਿੱਚ ਦੈਵੀ ਗਿਆਨ ਦਾ ਚਾਨਣ ਹੁੰਦਾ, ਹਰ ਨਾਮ ਪਾਵੈ ਸੋਏ, ਫਿਰ ਉਹੀ ਅਸਲੀ ਗੁਰਮੁਖ ਪਿਆਰੇ ਵਾਹਿਗੁਰੂ ਦੇ ਨਾਮ ਨੂੰ ਪ੍ਰਾਪਤ ਕਰਦੇ ਨੇ। ਇਹਦਾ ਮਤਲਬ ਇਹ ਹੈ, ਇੱਕ ਨਾਮ ਉਹ ਹੈ ਜੋ ਸਾਨੂੰ ਗੁਰੂ ਕੋਲੋਂ ਮਿਲਦਾ ਹੈ, ਪੰਜਾਂ ਪਿਆਰਿਆਂ ਦੁਆਰਾ ਖੰਡੇ ਬਾਟੇ ਦੇ ਅੰਮ੍ਰਿਤ ਨੂੰ ਛੱਕ ਕੇ ਮਿਲਦਾ ਹੈ। ਦੂਜਾ ਨਾਮ ਉਹ ਹੈ ਜੋ ਕਮਾਈ ਕਰਕੇ ਅਭਿਆਸ ਕਰਕੇ ਅੰਦਰੋਂ ਸਾਨੂੰ ਪ੍ਰਾਪਤ ਹੁੰਦਾ। ਇਹ ਅੰਦਰਲੇ ਨਾਮ ਦੀ ਗੱਲ ਹੈ, ਗੁਰਮਤੀ ਘਟ ਚਾਨਣਾ, ਜਦੋਂ ਗੁਰਮਤਿ ਦੁਆਰਾ ਸਾਡੇ ਹਿਰਦੇ ਵਿੱਚ ਗਿਆਨ ਦਾ ਦੀਵਾ ਪ੍ਰਕਾਸ਼ਮਾਨ ਹੋ ਜਾਂਦਾ ਹੈ, ਹਰ ਨਾਮ ਪਾਵੈ ਸੋਏ, ਫਿਰ ਉਹ ਅੰਦਰਲੇ ਨਾਮ ਦੇ ਖਜ਼ਾਨੇ ਨੂੰ ਵੀ ਗੁਰਮੁਖ ਪ੍ਰਾਪਤ ਕਰ ਲੈਂਦਾ ਹੈ।
ਸੁਣ ਸ਼ਾਸਤਰ ਤੂੰ ਨਾ ਬੁਝਹੀ ਤਾਂ ਫਿਰ ਹੈ ਬਾਰੋ ਬਾਰ।
ਲੋ ਸਤਿਗੁਰੂ ਉਸ ਪੰਡਤ ਨੂੰ ਕਹਿੰਦੇ ਨੇ, ਸੁਣ ਸ਼ਾਸਤਰ ਤੂੰ ਨਾ ਬੁਝਹੀ, ਵੇਖ ਤੂੰ ਸ਼ਾਸਤਰਾਂ ਨੂੰ ਤੇ ਪੜ੍ਹਦਾ ਵੀ ਹੈ ਤੇ ਸੁਣਦਾ ਵੀ ਹੈ, ਪਰ ਅਸਲੀ ਪਰਮਾਰਥ ਨੂੰ ਤੂੰ ਸਮਝਦਾ ਹੀ ਨਹੀਂ, ਇਸੇ ਲਈ ਬਾਰ ਬਾਰ ਇਧਰ ਉਧਰ ਤੂੰ ਭਟਕਦਾ ਫਿਰਦਾ ਹੈ।
ਸੋ ਮੂਰਖ ਜੋ ਆਪ ਨਾ ਪਛਾਣਈ ਸੱਚ ਨਾ ਧਰੇ ਪਿਆਰ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਉਸ ਪੰਡਤ ਨੂੰ ਝਾੜ ਪਾਉਂਦੇ ਨੇ, ਕਹਿੰਦੇ ਨੇ ਚਾਹੇ ਕੋਈ ਕਿੰਨਾ ਵੀ ਪੜ੍ਹਿਆ ਲਿਖਿਆ ਹੈ ਤੇ ਪਰ ਜਿਹੜਾ ਆਪਣੇ ਆਪੇ ਦੀ ਪਛਾਣ ਨਹੀਂ ਨਾ ਕਰਦਾ, ਸੋ ਮੂਰਖ, ਉਹ ਤੇ ਮੂਰਖ ਹੈ, ਬੇਸਮਝ ਹੈ, ਔਰ ਉਹ ਚਾਹੇ ਕਿੰਨਾ ਵੀ ਪੜ੍ਹਿਆ ਲਿਖਿਆ ਆਪਣੇ ਆਪ ਨੂੰ ਮੰਨੇ ਪਰ ਜਿਹੜਾ ਆਪਣੇ ਆਪੇ ਦੀ ਪਛਾਣ ਨਹੀਂ ਕਰਦਾ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਮਨ ਹਰਜੀ ਤੇਰਾ ਨਾਲ ਹੈ ਗੁਰਮਤੀ ਰੰਗਮਾਨ, ਉਹ ਤੇ ਮੂਰਖ ਹੀ ਹੈ। ਸੱਚ ਨਾ ਧਰੇ ਪਿਆਰ, ਉਹ ਮੂਰਖ ਕਿਉਂ ਹੈ? ਉਹ ਸੱਚੇ ਵਾਹਿਗੁਰੂ ਦੇ ਨਾਲ ਕਦੀ ਪਿਆਰ ਨਹੀਂ ਧਾਰਨ ਕਰਦਾ। ਠੀਕ ਹੈ, ਪੜ੍ਹਿਆ ਲਿਖਿਆ ਚਾਹੇ ਕੋਈ ਕਿੰਨਾ ਵੀ ਹੋਵੇ ਪਰ ਹਜ਼ੂਰ ਕਹਿੰਦੇ ਜਿੰਨਾ ਚਿਰ ਤੱਕ ਆਪਣੇ ਆਪੇ ਦੀ ਪਛਾਣ ਨਹੀਂ ਕਰਦਾ ਉਹ ਪੜ੍ਹਿਆ ਹੋਇਆ ਵੀ ਮੂਰਖ ਹੈ, ਉਹ ਪੜ੍ਹਿਆ ਹੋਇਆ ਵੀ ਬੇਵਕੂਫ ਹੈ। ਸੱਚ ਨਾ ਧਰੇ ਪਿਆਰ, ਕਿਉਂਕਿ ਉਹ ਸੱਚੇ ਪ੍ਰਮਾਤਮਾ ਦੇ ਨਾਲ ਪਿਆਰ ਨਹੀਂ ਧਾਰਨ ਕਰਦਾ। ਇਹਦੇ ਉੱਤੇ ਇੱਕ ਛੋਟੀ ਜਿਹੀ ਮਹਾਂਪੁਰਖਾਂ ਦੀ ਉਦਾਹਰਣ ਯਾਦ ਆ ਗਈ। ਸੱਚਖੰਡ ਵਾਸੀ ਪੰਥ ਰਤਨ ਸ਼੍ਰੀਮਾਨ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ, ਜਿਨ੍ਹਾਂ ਦਾ ਜਨਮ ਅਸਥਾਨ ਹੀ ਭਿੰਡਰ ਕਲਾਂ ਨਗਰ ਸੀ, ਬੜੀ ਉਹਨਾਂ ਤੇ ਅਕਾਲ ਪੁਰਖ ਵਾਹਿਗੁਰੂ ਦੀ ਮਿਹਰ ਸੀ। ਅੱਠੇ ਪੈਰ ਸਿਮਰਨ ਦੇ ਵਿੱਚ ਹੀ ਲੀਨ ਰਹਿੰਦੇ। ਇੱਕ ਵਾਰ ਮਹਾਂਪੁਰਖ ਟ੍ਰੇਨ ਵਿੱਚ ਸਫ਼ਰ ਕਰ ਰਹੇ ਸਨ ਤੇ ਉਸ ਟ੍ਰੇਨ ਦੇ ਵਿੱਚ ਇਹ ਕੋਈ ਪੜ੍ਹਿਆ ਲਿਖਿਆ ਮਨੁੱਖ ਵੀ ਅਸਵਾਰ ਹੋਇਆ ਤੇ ਉਸ ਵੇਲੇ ਲੋਕ ਪੜ੍ਹੇ ਲਿਖੇ ਬਹੁਤ ਘੱਟ ਸਨ। ਅੱਜ ਤੋਂ 70-80 ਸਾਲ ਪਹਿਲਾਂ ਦੀ ਗੱਲ ਹੈ ਤੇ ਹੁਣ ਉਸ ਆਦਮੀ ਨੇ ਆਪਣੀ ਵਿਦਿਆ ਦਾ ਪ੍ਰਭਾਵ ਪਾਉਣਾ ਚਾਹਿਆ। ਜਿੰਨੇ ਵੀ ਪੈਸੰਜਰ ਜਿੰਨੇ ਵੀ ਲੋਕ ਉਸ ਟ੍ਰੇਨ ਵਿੱਚ ਬੈਠੇ ਸਨ ਤੇ ਉਹਨਾਂ ਨੂੰ ਕਹਿਣ ਲੱਗਾ, ਮੈਂ ਕਹਿੰਦਾ MA ਦੀ ਡਿਗਰੀ ਲਈ ਹੋਈ ਹੈ, ਮੈਂ MA ਕੀਤੀ ਹੋਈ ਹੈ, ਮੈਨੂੰ ਇੰਨੀ ਨੌਲੇਜ ਹੈ, ਮੈਨੂੰ ਇੰਨਾ ਗਿਆਨ ਹੈ, ਤੁਸੀਂ ਕੋਈ ਵੀ ਸਵਾਲ ਮੇਰੇ ਸਾਹਮਣੇ ਕਰੋ, ਮੈਂ ਉਸਦਾ ਜਵਾਬ ਦੇਵਾਂਗਾ। ਅਨਪੜ੍ਹ ਲੋਕ ਪਿੰਡਾਂ ਦੇ ਵਿਚਾਰੇ, ਉਹ ਕੀ ਉਹਨੂੰ ਸਵਾਲ ਕਰਨ ਤੇ ਕੀ ਉਹ ਜਵਾਬ ਦੇਵੇ। ਤੇ ਜਦੋਂ ਬਹੁਤਾ ਹੀ ਹੰਕਾਰ ਦੇ ਵਿੱਚ, ਵਿਦਿਆ ਦੇ ਹੰਕਾਰ ਦੇ ਵਿੱਚ ਬੋਲ ਰਿਹਾ ਸੀ, ਮਹਾਂਪੁਰਖ ਆਪਣੀ ਮੌਜ ਵਿੱਚ ਬੈਠੇ ਸਨ। ਚਲੋ ਮਨ ਵਿੱਚ ਖਿਆਲ ਆਇਆ ਬਈ ਇਸ ਮਨੁੱਖ ਨੇ ਵਿਦਿਆ ਤੇ ਬਹੁਤ ਪੜ੍ਹੀ ਹੈ ਤੇ ਇਹਨੂੰ ਉਸ ਵਿਦਿਆ ਦਾ ਹੰਕਾਰ ਵੀ ਹੈ ਤੇ ਹੰਕਾਰ ਬਹੁਤ ਬੁਰੀ ਬਲਾ ਹੈ, ਇਸ ਲਈ ਇਹਦਾ ਹੰਕਾਰ ਤੇ ਦੂਰ ਕਰਨਾ ਹੀ ਚਾਹੀਦਾ। ਮਹਾਂਪੁਰਖ ਉਸ ਪੜ੍ਹੇ ਲਿਖੇ ਨੂੰ ਕਹਿਣ ਲੱਗੇ, ਗੁਰਮੁਖਾ ਤੂੰ ਕਿੰਨੀ ਵਿਦਿਆ ਪੜ੍ਹੀ ਹੈ? ਮੈਂ ਜੀ MA ਕੀਤੀ ਹੋਈ ਹੈ। ਤੇ ਮਹਾਂਪੁਰਖ ਕਹਿਣ ਲੱਗੀ, ਅੱਛਾ MA ਕੀਤੀ ਹੋਈ ਹੈ, ਕਿੰਨਾ ਚਿਰ ਪੜ੍ਹਾਈ ਕੀਤੀ ਜੀ? 16 ਸਾਲ ਮੈਂ ਲਗਾਤਾਰ ਪੜ੍ਹਾਈ ਕੀਤੀ ਹੈ। ਮਹਾਂਪੁਰਖ ਕਹਿਣ ਲੱਗੇ, ਅੱਛਾ ਤੂੰ ਇਹ ਗੱਲ ਆਖਦਾ, ਕੋਈ ਵੀ ਸਵਾਲ ਕਰੋ ਮੈਂ ਉਸਦਾ ਜਵਾਬ ਦੇ ਸਕਦਾ ਹਾਂ। ਇੱਕ ਛੋਟਾ ਜਿਹਾ ਸਵਾਲ ਹੈ, ਅਸੀਂ ਤੈਨੂੰ ਪੁੱਛਦੇ ਹਾਂ, ਤੂੰ ਆਪਣੇ ਬਾਰੇ ਇਹ ਗੱਲ ਦੱਸ ਸਕਦਾ ਹੈ ਮੈਂ ਕੌਣ ਹਾਂ? ਸਵਾਲ ਬੜਾ ਛੋਟਾ ਜਿਹਾ ਸੀ, ਮੈਂ ਕੌਣ ਹਾਂ, ਤੂੰ ਇਹਦੇ ਬਾਰੇ ਸਹੀ ਜਵਾਬ ਦੇ ਸਕਦਾ? ਜਦੋਂ ਇੰਨੀ ਗੱਲ ਆਖੀ ਤੇ ਉਹ ਕਹਿਣ ਲੱਗਾ, ਹਾਂ ਮੈਂ ਇਹਦੇ ਬਾਰੇ ਦੱਸ ਸਕਦਾ ਮੈਂ ਕੌਣ ਹਾਂ। ਤੇ ਉਹਨੇ ਜਿਵੇਂ ਆਮ ਲੋਕ ਹੀ ਦੱਸਦੇ ਨੇ, ਮੇਰਾ ਆਹ ਨਾਮ ਹੈ, ਆਹ ਮੇਰਾ ਪਿੰਡ ਹੈ, ਆਹ ਮੇਰਾ ਐਡਰੈਸ ਹੈ, ਔਰ ਉਹ ਇਸ ਤਰ੍ਹਾਂ ਦੀਆਂ ਗੱਲਾਂ ਲੱਗਿਆ ਕਰਨ। ਮਹਾਂਪੁਰਖ ਕਹਿਣ ਲੱਗੇ, ਅਸੀਂ ਤੇਰਾ ਨਾਮ ਨਹੀਂ ਪੁੱਛਦੇ, ਨਾ ਅਸੀਂ ਤੇਰਾ ਪਿੰਡ ਪੁੱਛਦੇ ਹਾਂ, ਅਸੀਂ ਤੇ ਪੁੱਛਦੇ ਹਾਂ ਤੂੰ ਇਹ ਦੱਸ ਮੈਂ ਕੌਣ ਹਾਂ। ਇਹ ਮੈਂ ਸ਼ਬਦ ਕਿਸ ਨੂੰ ਸੰਬੋਧਨ ਕਰਕੇ ਆਖਿਆ ਗਿਆ? ਬਸ ਅਸੀਂ ਇਸ ਗੱਲ ਦਾ ਜਵਾਬ ਹੀ ਚਾਹੁੰਦੇ ਹਾਂ। ਉਹਨੂੰ ਹੱਥਾਂ ਪੈਰਾਂ ਦੀ ਪੈ ਗਈ, ਉਹਨੂੰ ਆਪਣੀ ਝੂਠੀ ਵਿਦਿਆ ਗਿਆਨ ਪੜਿਆ ਉਹਨੂੰ ਸਾਰਾ ਹੀ ਧੁੰਦਲਾ ਦਿਖਾਈ ਦੇਣ ਲੱਗਿਆ। ਕਹਿਣ ਲੱਗਾ, ਮੈਂ ਕੌਣ ਹਾਂ, ਮੈਂ ਤੁਹਾਡੇ ਸਾਹਮਣੇ ਬੈਠਾ ਹਾਂ। ਮਹਾਂਪੁਰਖ ਕਹਿਣ ਲੱਗੇ, ਸਾਹਮਣੇ ਤਾਂ ਤੇਰਾ ਸਰੀਰ ਹੈ, ਸਰੀਰ ਤੇ ਮੈਂ ਨਹੀਂ ਹੋ ਸਕਦਾ, ਇਹ ਤੇ ਨਾਸ਼ਵੰਤ ਹੈ, ਕੋਈ ਇਹਦਾ ਜਵਾਬ ਲੱਭ। ਅਖੀਰ ਉਹਨੂੰ ਕੁਛ ਵੀ ਨਾ ਆਉੜੇ ਤੇ ਫਿਰ ਅਖੀਰ ਤੇ ਜਦੋਂ ਹੰਕਾਰ ਜਿਹਾ ਉਸਦਾ ਟੁੱਟਿਆ ਤੇ ਮਹਾਂਪੁਰਖਾਂ ਨੂੰ ਕਹਿਣ ਲੱਗਾ, ਆਹ ਜਿਹੜਾ ਤੁਸੀਂ ਅੱਜ ਸਵਾਲ ਮੇਰੇ ਮੂਹਰੇ ਪਾ ਦਿੱਤਾ ਹੈ, ਤੇ ਮੈਂ ਕਦੀ ਆਪਣੀ ਜ਼ਿੰਦਗੀ ਵਿੱਚ ਨਾ ਇਹ ਕਦੀ ਸਵਾਲ ਪੜਿਆ, ਨਾ ਇਸਦਾ ਜਵਾਬ ਮੈਨੂੰ ਆ ਸਕਦਾ, ਇਸ ਲਈ ਹੁਣ ਤੁਸੀਂ ਕਿਰਪਾ ਕਰੋ ਮੈਨੂੰ ਇਹਦੇ ਬਾਰੇ ਦੱਸੋ, ਸੋ ਮੂਰਖ ਜੋ ਆਪ ਨਾ ਪਛਾਣੀ। ਤੇ ਮਹਾਂਪੁਰਖ ਕਹਿਣ ਲੱਗੇ, ਤੂੰ ਠੀਕ ਹੈ ਕਹਿੰਦਾ, ਮੈਂ MA ਕੀਤੀ ਹੋਈ ਹੈ, ਤੇ ਜੇ ਤੂੰ ਇਸ ਗੱਲ ਨੂੰ ਨਹੀਂ ਜਾਣ ਸਕਿਆ ਮੈਂ ਕੌਣ ਹਾਂ, ਤੇ ਤੇਰੀ MA ਕੀਤੀ ਵੀ ਐਵੇਂ ਹੀ ਹੈ, ਬੇਕਾਰ ਹੈ, ਫਜ਼ੂਲ ਹੈ, ਕਿਸੇ ਕੰਮ ਦੀ ਨਹੀਂ, ਚਾਹੇ ਤੂੰ ਕਿੰਨਾ ਵੀ ਪੜ੍ਹਿਆ, ਜੇ ਆਪੇ ਦੀ ਪਛਾਣ ਨਹੀਂ ਮੈਂ ਕੌਣ ਹਾਂ, ਤੇ ਤੇਰਾ ਪੜ੍ਹਿਆ ਲਿਖਿਆ ਕਿਸੇ ਕੰਮ ਦਾ ਨਹੀਂ। ਤੇ ਅਖੀਰ ਉਹ ਕਹਿਣ ਲੱਗਾ, ਮਹਾਰਾਜ ਮੇਰੇ ਕੁਛ ਪੱਲੇ ਵੀ ਪਾਓ, ਮੈਂ ਕੌਣ ਹਾਂ ਇਹਦੇ ਬਾਰੇ ਕੁਛ ਦੱਸੋ ਵੀ ਤਾਂ ਸਹੀ। ਤਾਂ ਮਹਾਂਪੁਰਖ ਕਹਿਣ ਲੱਗੇ, ਇਹਦਾ ਜਵਾਬ ਸਤਿਗੁਰੂ ਦੀ ਬਾਣੀ ਤੋਂ ਮਿਲਦਾ, ਇਸ ਲਈ ਬਾਣੀ ਸਾਡਾ ਗੁਰੂ ਹੈ ਨਾ, ਬਾਣੀ ਪੜ੍ਹ ਕੇ ਸਭ ਕੁਛ ਸਾਨੂੰ ਪ੍ਰਾਪਤ ਹੁੰਦਾ, ਗੁਰ ਸ਼ਬਦ ਸੋਝੀ ਹੋਈ। ਕਹਿਣ ਲੱਗਾ, ਮਹਾਰਾਜ ਬਾਣੀ 'ਚ ਇਸ ਸਵਾਲ ਦਾ ਜਵਾਬ ਕੀ ਹੈ? ਤੇ ਮਹਾਂਪੁਰਖਾਂ ਨੇ ਇਹ ਪੰਕਤੀਆਂ ਪੜ੍ਹੀਆਂ, ਮੈਂ ਕੌਣ ਹਾਂ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ, ਗੁਰਮਤੀ ਰੰਗਮਾਨ। ਆਹ ਅਸਲੀ ਇਸ ਸਵਾਲ ਦਾ ਜਵਾਬ ਹੈ। ਉਹ ਅਖੀਰ ਚਰਨਾਂ ਤੇ ਟੈਪਿਆ, ਕਹਿਣ ਲੱਗਾ, ਮਹਾਰਾਜ ਮੈਂ ਤੇ ਸਮਝਿਆ ਸਾਰੇ ਅਨਪੜ੍ਹ ਲੋਕ ਬੈਠੇ ਨੇ, ਪਰ ਮੈਨੂੰ ਕੀ ਪਤਾ ਸੀ ਤੇ ਇੱਥੇ ਤੁਹਾਡੇ ਵਰਗੇ ਮਹਾਂਪੁਰਖ ਵੀ ਬੈਠੇ ਨੇ ਤੇ ਜਿਨ੍ਹਾਂ ਨੇ ਕੇਵਲ ਵਿਦਿਆ ਹੀ ਨਹੀਂ ਤੇ ਕਮਾਈ ਕਰਕੇ ਉਸ ਮੰਜ਼ਲ ਨੂੰ ਮੈਂ ਕੌਣ ਹਾਂ ਸਮਝਿਆ ਵੀ ਹੈ ਤੇ ਪ੍ਰਾਪਤ ਵੀ ਕੀਤਾ ਹੋਇਆ। ਸੋ ਇੱਥੇ ਹਜ਼ੂਰ ਫਰਮਾਉਂਦੇ ਨੇ, ਸੋ ਮੂਰਖ ਜੋ ਆਪਣਾ ਪਛਾਣੀ, ਚਾਹੇ ਕੋਈ ਕਿੰਨਾ ਪੜ੍ਹਿਆ ਲਿਖਿਆ, ਪਰ ਹਜ਼ੂਰ ਕਹਿੰਦੇ ਪੜ੍ਹਿਆ ਮੂਰਖ ਆਖੀਐ ਜਿਤ ਲੱਭ ਲੋਭ ਹੰਕਾਰ। ਉਹ ਮੂਰਖ ਹੀ ਹੈ ਜੇ ਆਪਣੇ ਆਪੇ ਦੀ ਪਛਾਣ ਨਹੀਂ ਕਰਦਾ। ਸੱਚ ਨਾ ਧਰੇ ਪਿਆਰ, ਤੇ ਫਿਰ ਉਹ ਕਦੇ ਸੱਚ ਦੇ ਨਾਲ ਵੀ ਪਿਆਰ ਨਹੀਂ ਧਾਰਨ ਕਰਦਾ।
ਸੱਚਾ ਜਗਤ ਡਹਿਕਾਇਆ, ਕਹਿਣਾ ਕਛੂ ਨਾ ਜਾਏ।
ਲੋ ਹਜ਼ੂਰ ਕਹਿੰਦੇ ਨੇ ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਜਗਤ ਡਹਿਕਾਇਆ, ਸਾਰੇ ਜਗਤ ਨੂੰ ਡਹਿਕਾਇਆ, ਭੁਲੇਖੇ ਦੇ ਵਿੱਚ ਪਟਕਾਇਆ ਹੋਇਆ। ਡਹਿਕਾਇਆ ਦਾ ਅਰਥ ਹੁੰਦਾ ਹੈ ਪਟਕਾਉਣਾ। ਉਹ ਸੱਚੇ ਵਾਹਿਗੁਰੂ ਨੇ ਸਾਰੇ ਸੰਸਾਰ ਨੂੰ ਹੀ ਪਟਕਾਇਆ ਹੋਇਆ, ਭਰਮ ਦੇ ਵਿੱਚ ਪਾਇਆ ਹੋਇਆ। ਕਹਿਣਾ ਕਛੂ ਨਾ ਜਾਏ, ਹੁਣ ਇਹਦੇ ਬਾਰੇ ਕੁਛ ਵੀ ਨਹੀਂ ਕਿਹਾ ਜਾ ਸਕਦਾ। ਪੜ੍ਹੇ ਲਿਖੇ ਵੀ ਭਰਮ ਦੇ ਵਿੱਚ ਪਏ ਹੋਏ ਨੇ। ਜਦੋਂ ਆਪਾਂ ਸੰਸਾਰ ਵੱਲ ਦੇਖਦੇ ਹਾਂ, ਆਮ ਤੇ ਇਹ ਗੱਲ ਹੀ ਸੁਣਨ ਨੂੰ ਮਿਲਦੀ ਹੈ ਵੀ ਜਿਹੜੇ ਅਨਪੜ੍ਹ ਲੋਕ ਅੰਧ ਵਿਸ਼ਵਾਸੀ ਹੁੰਦੇ ਨੇ, ਤੇ ਪਰ ਬਹੁਤ ਸਾਰੇ ਪੜ੍ਹੇ ਲਿਖੇ ਲੋਕ ਵੀ ਐਸਾ ਕਰਦੇ ਨੇ। ਆਹ ਹੁਣ ਤੁਸੀਂ ਅਖਬਾਰਾਂ ਦੇ ਵਿੱਚ, ਟੈਲੀਵਿਜ਼ਨ ਦੇ ਵਿੱਚ, ਆ ਜਿਹੜੇ ਕੋਈ ਸੱਯਦ ਨੇ, ਸੱਯਦ ਪੀਰ ਨੇ, ਪੰਡਤ ਨੇ, ਪੁਰੋਹਿਤ ਨੇ, ਜੋਤਸ਼ੀ ਲੋਕ ਨੇ, ਉਹਨਾਂ ਦੀਆਂ ਐਡਾਂ ਲੱਗਦੀਆਂ ਨੇ, ਤੇ ਭਲਾ ਜਿਹੜੇ ਪੜ੍ਹੇ ਲਿਖੇ ਨੇ ਜੇ ਉਹ ਆਪਣੇ ਆਪ ਨੂੰ ਸਿਆਣੇ ਸਮਝਦੇ ਨੇ, ਤੇ ਫਿਰ ਉਹਨਾਂ ਦੇ ਕੋਲੋਂ ਜਾ ਜਾ ਕੇ ਗੱਲਾਂ ਕਿਉਂ ਪੁੱਛਦੇ ਨੇ? ਦੱਸੋ ਜੀ, ਆਹ ਸਾਡਾ ਕੰਮ ਹੋਵੇਗਾ ਕਿ ਨਹੀਂ ਹੋਵੇਗਾ? ਅਸੀਂ ਆਪਣੇ ਇਸ ਐਗਜ਼ਾਮ ਦੇ ਵਿੱਚ ਪਾਸ ਹੋਵਾਂਗੇ ਕਿ ਨਹੀਂ ਹੋਵਾਂਗੇ? ਇਹਦਾ ਮਤਲਬ ਵੀ ਅੰਧ ਵਿਸ਼ਵਾਸੀ ਨੇ, ਪੜ੍ਹੇ ਲਿਖੇ ਵੀ ਮੂਰਖ ਹੈਗੇ ਨੇ। ਜਿਹਨੂੰ ਆਪਣੇ ਗੁਰੂ ਤੇ ਰੱਬ ਤੇ ਭਰੋਸਾ ਨਹੀਂ, ਕਿਸੇ ਬੰਦੇ ਦੀ ਟੇਕ ਟਕਾਉਂਦਾ, ਉਹਨੂੰ ਗੁਰਬਾਣੀ ਨੇ ਮੂਰਖ ਆਖਿਆ। ਲੋ ਹਜ਼ੂਰ ਕਹਿੰਦੇ ਨੇ ਹੈ ਤੇ ਵਾਹਿਗੁਰੂ ਦੀ ਰਜ਼ਾ ਹੈ, ਸਾਰੇ ਸੰਸਾਰ ਨੂੰ ਹੀ ਉਸਨੇ ਭਰਮ ਦੇ ਵਿੱਚ ਪਟਕਾਇਆ ਹੋਇਆ, ਇਹਦੇ ਬਾਰੇ ਕੁਛ ਨਹੀਂ ਕਿਹਾ ਜਾ ਸਕਦਾ।
ਨਾਨਕ ਜੋ ਤਿਸ ਭਾਵੈ ਸੋ ਕਰੇ, ਜਿਉ ਤਿਸ ਕੀ ਰਜਾਏ।
ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਜੋ ਉਸ ਮਾਲਕ ਵਾਹਿਗੁਰੂ ਨੂੰ ਪਾਉਂਦਾ ਹੈ ਉਹੀ ਉਹ ਕਰਦਾ ਹੈ। ਜਿਉ ਤਿਸ ਕੀ ਰਜਾਏ, ਜਿਵੇਂ ਉਸ ਦੀ ਰਜ਼ਾ ਹੁੰਦੀ ਹੈ, ਉਸੇ ਤਰ੍ਹਾਂ ਹੀ ਪਾਈ ਅੱਗੇ ਸਭ ਕੁਝ ਹੁੰਦਾ ਹੈ, ਭਾਵ ਉਸ ਵਾਹਿਗੁਰੂ ਦੀ ਰਜ਼ਾ ਉਹਦੇ ਹੁਕਮ ਤੋਂ ਬਾਹਰ ਕੁਝ ਨਹੀਂ ਹੁੰਦਾ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹੋਮੈ ਕਹਿ ਨਾ ਕੋਏ। ਜੋ ਵੀ ਕੁਛ ਹੁੰਦਾ ਉਹਦੀ ਰਜ਼ਾ ਦੇ ਵਿੱਚ ਹੁੰਦਾ, ਬਿਨਾਂ ਹੁਕਮ ਨੇ ਚੁੱਲੇ ਪਾਤਾ, ਸੋ ਹੋਵੇ ਜੋ ਕਰੇ ਬਿਦਾਤਾ। ਉਸਦੇ ਹੁਕਮ ਤੋਂ ਬਿਨਾਂ ਪੱਤਾ ਵੀ ਨਹੀਂ ਹਿਲਦਾ, ਇਹ ਗੁਰਮੁਖਾਂ ਦੀ ਸੋਚ ਹੈ। ਨਾਨਕ ਜੋ ਤਿਸ ਪਾਵੈ ਸੋ ਕਰੇ, ਜੋ ਉਸ ਮਾਲਕ ਨੂੰ ਪਾਉਂਦਾ ਉਹ ਉਹੀ ਕਰਦਾ ਹੈ। ਜਿਉਂ ਤਿਸ ਕੀ ਰਜਾਏ, ਜਿਵੇਂ ਉਸ ਦੀ ਰਜ਼ਾ ਹੁੰਦੀ ਹੈ, ਉਸੇ ਤਰ੍ਹਾਂ ਹੀ ਪਾਈ ਸੰਸਾਰ ਦੇ ਵਿੱਚ ਸਭ ਕੁਝ ਹੁੰਦਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਨੇ ਮਹਾਨ ਬਖਸ਼ਿਸ਼ ਕੀਤੀ। ਇਹ ਪਵਿੱਤਰ ਸ਼ਬਦ ਕਿਸੇ ਪੰਡਤ ਦੇ ਪ੍ਰਥਾਈ ਉਚਾਰਨ ਕੀਤਾ ਗਿਆ। ਏਕੋ ਨਾਮ ਨਿਧਾਨ ਪੰਡਤ ਇਤਿਹਾਸ ਵਿੱਚ ਜ਼ਿਕਰ ਆਇਆ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਕੋਲ ਇੱਕ ਬੇਣੀ ਨਾਮ ਕਰਕੇ ਪੰਡਤ ਆਇਆ ਸੀ, ਔਰ ਉਹਦੇ ਕੋਲ ਬਹੁਤ ਸਾਰੇ ਧਰਮ ਗ੍ਰੰਥਾਂ ਦੇ ਅੰਬਾਰ ਵੀ ਲੱਦੇ ਹੋਏ ਸਨ। ਊਠ ਦੇ ਉੱਤੇ ਉਹਦੇ ਕੋਲ ਗ੍ਰੰਥ ਲੱਦੇ ਹੋਏ ਸਨ, ਔਰ ਉਸਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਚਰਚਾ ਵੀ ਕਰਨੀ ਚਾਹੀ, ਤੇ ਜਦੋਂ ਚਰਚਾ ਕਰਨ ਦੇ ਖਿਆਲ ਦੇ ਨਾਲ ਗੋਇੰਦਵਾਲ ਸਾਹਿਬ ਵਿਖੇ ਆਇਆ, ਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਪਤਾ ਲੱਗਿਆ ਵੀ ਕੋਈ ਪੰਡਿਤ ਆਇਆ, ਤੇ ਸਤਿਗੁਰੂ ਕਹਿਣ ਲੱਗੇ, ਅੱਛਾ ਉਸ ਪੰਡਿਤ ਨੂੰ ਆਖੋ ਬਈ ਲੰਗਰ ਚੱਲ ਰਿਹਾ ਹੈ, ਉਸ ਲੰਗਰ ਵਿੱਚ ਜਾ ਕੇ ਲੰਗਰ ਪਾਣੀ ਛਕੇ, ਜਦੋਂ ਦੀਵਾਨ ਸਜੇਗਾ ਉਸ ਤੋਂ ਬਾਅਦ ਫਿਰ ਉਹਦੇ ਨਾਲ ਵਿਚਾਰਾਂ ਹੋ ਸਕਦੀਆਂ ਨੇ। ਤੇ ਜਦੋਂ ਲੰਗਰ ਦੀ ਗੱਲ ਹੋਈ, ਉਹ ਪੰਡਿਤ ਕਰਮਕਾਂਡੀ ਸੀ, ਉਹ ਕਹਿੰਦਾ ਮੈਂ ਤੇ ਸ਼ੂਦਰਾਂ ਦੇ ਨਾਲ ਬੈਠ ਕੇ ਲੰਗਰ ਨਹੀਂ ਛਕ ਸਕਦਾ, ਕਿਉਂਕਿ ਇਹ ਗੁਰੂ ਨਾਨਕ ਦੇ ਘਰ ਦੇ ਵਿੱਚ ਜਾਤ ਪਾਤ ਖਤਮ ਕੀਤੀ ਹੈ, ਸੰਗਤ ਤੇ ਪੰਗਤ ਦੇ ਵਿੱਚ ਸਾਰੇ ਹੀ ਲੋਕ ਆ ਕੇ ਇੱਕੋ ਥਾਂ ਹੀ ਬੈਠ ਕੇ ਲੰਗਰ ਪਾਣੀ ਛਕਦੇ ਨੇ, ਕੀਰਤਨ ਕਥਾ ਸੁਣਦੇ ਨੇ, ਪਰ ਅਸੀਂ ਪੰਡਿਤ ਲੋਕ ਹਾਂ, ਅਸੀਂ ਸਭ ਤੋਂ ਮਹਾਨ ਹਾਂ, ਇਸ ਲਈ ਅਸੀਂ ਇਹਨਾਂ ਸ਼ੂਦਰਾਂ ਦੇ ਨਾਲ ਬੈਠ ਕੇ ਜੂਠਾ ਭੋਜਨ ਨਹੀਂ ਛਕ ਸਕਦੇ। ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਅੱਛਾ ਜੇ ਤੈਨੂੰ ਗੁਰੂ ਦਾ ਲੰਗਰ ਪ੍ਰਵਾਨ ਨਹੀਂ, ਫਿਰ ਤੈਨੂੰ ਦਰਸ਼ਨ ਵੀ ਨਹੀਂ ਹੋ ਸਕਦੇ। ਤੇ ਫਿਰ ਸਤਿਗੁਰੂ ਮਹਾਰਾਜ ਨੇ ਸੇਵਾਦਾਰਾਂ ਨੂੰ ਆਖਿਆ, ਚਲੋ ਇਹਨੂੰ ਇਉਂ ਕਰੋ, ਸੁੱਕੀ ਰਸ ਦੇ ਦਿਓ, ਜੇ ਇਹਨੇ ਆਪਣੇ ਆਪ ਹੀ ਲੰਗਰ ਤਿਆਰ ਕਰਕੇ ਛਕਣਾ, ਚਲੋ ਕਈ ਨਹੀਂ ਵੀ ਚਲੋ ਪੱਕਿਆ ਲੰਗਰ ਛਕਦੇ ਆਪਣੇ ਹੱਥੀਂ ਬਣਾ ਕੇ ਛਕ ਲਵੇ। ਤੇ ਕਹਿੰਦੇ ਨੇ ਜਦੋਂ ਇਸ ਨੂੰ ਸੁੱਕੀ ਰਸ ਗੁਰੂ ਮਹਾਰਾਜ ਨੇ ਦਵਾ ਦਿੱਤੀ ਤੇ ਇਹਨੇ ਆਪਣੇ ਕਰਮ ਕਾਂਡ ਦੇ ਅਨੁਸਾਰ ਪਹਿਲਾਂ ਧਰਤੀ ਪੱਟੀ, ਧਰਤੀ ਪੱਟ ਕੇ ਤੇ ਸੋਚਿਆ ਵੀ ਮੈਂ ਹੁਣ ਇੱਥੇ ਚੌਂਕਾ ਬਣਾ ਕੇ ਤੇ ਫਿਰ ਮੈਂ ਚੁੱਲ੍ਹੇ ਬਣਾ ਕੇ ਲੰਗਰ ਤਿਆਰ ਕਰਾਂ, ਵੀ ਸੁਚਮ ਦੇ ਨਾਲ ਪੂਰੀ ਪਵਿੱਤਰਤਾ ਦੇ ਨਾਲ ਮੈਂ ਭੋਜਨ ਤਿਆਰ ਕਰਾਂ। ਪਰ ਦੇਵਨਿਤ ਐਸੀ ਹੋਈ, ਜਦੋਂ ਇਹਨੇ ਉਹ ਧਰਤੀ ਪੱਟੀ ਤੇ ਉਹਦੇ ਹੇਠੋਂ ਕੋਈ ਨਾ ਕੋਈ ਮੁਰਦਾ ਨਿਕਲ ਆਇਆ। ਹੁਣ ਮੁਰਦੇ ਦਾ ਪਿੰਜਰ ਜਦੋਂ ਨਿਕਲਿਆ ਤੇ ਇਹ ਕਹਿਣ ਲੱਗਾ ਇਹ ਤੇ ਥਾਂ ਪਵਿੱਤਰ ਹੈ, ਇੱਥੋਂ ਤੇ ਮੁਰਦਾ ਨਿਕਲ ਆਇਆ, ਇਸ ਲਈ ਇੱਥੇ ਨਹੀਂ ਮੈਂ ਚੌਂਕਾ ਤਿਆਰ ਕਰਨਾ। ਦੂਜੀ ਥਾਂ ਜਾ ਕੇ ਚੌਂਕਾ ਪੁੱਟਿਆ, ਉੱਥੇ ਕੋਈ ਨਾ ਕੋਈ ਮੁਰਦੇ ਪਸ਼ੂ ਦਾ ਚਮੜਾ ਨਿਕਲ ਆਇਆ, ਉੱਥੇ ਵੀ ਗੱਲ ਨਾ ਬਣੀ। ਫਿਰ ਤੀਜੀ ਥਾਂ ਤੇ ਜਾ ਕੇ ਜਦੋਂ ਚੌਂਕਾ ਤਿਆਰ ਕਰਨ ਲੱਗਿਆ, ਉੱਥੇ ਕੋਈ ਕੁੱਤੇ ਦਾ ਪਿੰਜਰ ਮਿਲ ਗਿਆ, ਮਰਿਆ ਕੁੱਤਾ ਦੱਬਿਆ ਹੋਇਆ ਸੀ। ਗੱਲ ਕੀ, ਜਿੱਥੇ ਜਾਵੇ ਉੱਥੇ ਕੋਈ ਨਾ ਕੋਈ ਇਸ ਨੂੰ ਨਿਖੇਧ ਚੀਜ਼ ਦਿਖਾਈ ਦੇਵੇ ਤੇ ਅਖੀਰ ਤੇ ਇਹਨੂੰ ਅਕਲ ਆਈ, ਕਹਿੰਦਾ ਵੀ ਇਹ ਮੈਂ ਗੁਰੂ ਦੇ ਲੰਗਰ ਤੇ ਸ਼ੰਕਾ ਕੀਤੀ ਸੀ, ਇਸ ਕਰਕੇ ਮੇਰੇ ਨਾਲ ਇਹ ਭਾਣਾ ਵਰਤ ਰਿਹਾ। ਫਿਰ ਇਹਦਾ ਹੰਕਾਰ ਟੁੱਟਿਆ ਤੇ ਕਹਿਣ ਲੱਗਾ ਮਹਾਰਾਜ ਮੈਥੋਂ ਭੁੱਲ ਹੋਈ, ਮੈਨੂੰ ਬਖਸ਼ ਲਓ। ਸਤਿਗੁਰੂ ਕਹਿਣ ਲੱਗੇ ਚੰਗਾ, ਉਹਨੂੰ ਕਹੋ ਜਾ ਕੇ ਲੰਗਰ ਵਿੱਚੋਂ ਭੋਜਨ ਛਕ ਲਵੇ ਤੇ ਫਿਰ ਉਹਦਾ ਸਾਰਾ ਹੀ ਭਰਮ ਦੂਰ ਹੋ ਜਾਵੇਗਾ। ਤੇ ਉਸ ਪੰਡਿਤ ਨੇ ਗੁਰੂ ਮਹਾਰਾਜ ਦਾ ਬਚਨ ਮੰਨਿਆ ਤੇ ਗੁਰੂ ਦੇ ਲੰਗਰ ਵਿੱਚੋਂ ਜਾ ਕੇ ਲੰਗਰ ਛਕਿਆ ਤੇ ਫਿਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਉਸਨੂੰ ਦਰਸ਼ਨ ਹੋਏ। ਫਿਰ ਉਹਨੇ ਗੁਰੂ ਮਹਾਰਾਜ ਦੇ ਨਾਲ ਕੁਛ ਵਿਚਾਰਾਂ ਕੀਤੀਆਂ। ਹੋ ਸਕਦਾ ਇਹ ਸ਼ਬਦ, ਕਿਉਂਕਿ ਨਾਮ ਤੇ ਇੱਥੇ ਲਿਖਿਆ ਨਹੀਂ, ਵੀ ਉਸ ਬੇਣੀ ਪੰਡਿਤ ਦੇ ਪ੍ਰਥਾਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਬਦ ਉਚਾਰਨ ਕੀਤਾ ਹੈ। ਇੱਕ ਵੈਸ਼ਨੋ ਸਾਈਂ ਦਾਸ ਵੀ ਗੁਰੂ ਮਹਾਰਾਜ ਦੇ ਕੋਲ, ਮਾਈ ਦਾਸ ਵੀ ਗੁਰੂ ਮਹਾਰਾਜ ਦੇ ਕੋਲ ਆਇਆ ਸੀ, ਪਰ ਇਸ ਪੰਡਿਤ ਤੋਂ ਮੁਰਾਦ ਹੈ ਵੀ ਉਹ ਬੇਣੀ ਪੰਡਿਤ ਦੇ ਪ੍ਰਥਾਈ ਹੀ ਗੁਰੂ ਮਹਾਰਾਜ ਨੇ ਸ਼ਬਦ ਉਚਾਰਨ ਕੀਤਾ ਹੈ ਤੇ ਇਹਦੇ ਵਿੱਚ ਨਾਮ ਜਪਣ ਦੀ ਸਿੱਖਿਆ ਵਿਸ਼ੇਸ਼ ਕਰਕੇ ਬਖਸ਼ਿਸ਼ ਕੀਤੀ ਹੈ। ਕਿਤਾਬੀ ਗਿਆਨ ਦੇ ਨਾਲੋਂ ਸਿਮਰਨ ਅਭਿਆਸ ਦੁਆਰਾ ਅਨਭਵੀ ਗਿਆਨ ਪ੍ਰਗਟ ਕਰਨ ਦੀ ਸਤਿਗੁਰੂ ਮਹਾਰਾਜ ਨੇ ਸੇਧ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਮਿਹਰ ਕਾਰਨ ਇਹ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਵਿੱਚ ਵਸੇ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋ ਸਕਦੀ ਹੈ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਸੱਚਾ ਜਗਤ ਡਹਿਕਾਇਆ ਕਹਿਣਾ ਕਛੂ ਨ ਜਾਏ, ਨਾਨਕ ਜੋਤ ਸੁਭਾਵੈ ਸੋ ਕਰੇ ਜਿਉਂ ਤਿਸ ਕੀ ਰਜਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।